ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅੱਜ ਅਸੀਂ ਸਬਕ ਨੰਬਰ 14 ਤੇ ਉਹਦਾ ਹਿੱਸਾ ਨੰਬਰ 2 ਸਮਾਪਤ ਫਰਮਾਵਾਂਗੇ। ਕਲਾਮੇ ਖੁਦਾ ਵਿੱਚ ਲਿਖਿਆ, ਲਿਹਾਜ਼ਾ ਜਦੋਂ ਨੂਹ ਤੇ ਉਹਦੇ ਬੇਟੇ ਤੇ ਉਹਦੀ ਬੀਵੀ ਤੇ ਉਹਦੇ ਬੇਟਿਆਂ ਦੀਆਂ ਬੀਵੀਆਂ ਉਹਨਾਂ ਦੇ ਨਾਲ ਤੂਫਾਨ ਦੇ ਪਾਣੀ ਤੋਂ ਬਚਣ ਵਾਸਤੇ ਕਸ਼ਤੀ ਵਿੱਚ ਗਏ ਤੇ ਪਾਕ ਜਾਨਵਰਾਂ ਵਿੱਚੋਂ ਉਹਨਾਂ ਜਾਨਵਰਾਂ ਨੇ ਜਿਹੜੇ ਪਾਕ ਨਹੀਂ ਸਨ, ਪਰਿੰਦਿਆਂ ਵਿੱਚੋਂ ਤੇ ਜ਼ਮੀਨ ਦੇ ਹਰ ਰਿੰਗਣ ਵਾਲੇ ਜਾਨਦਾਰ ਵਿੱਚੋਂ ਦੋ ਦੋ ਨਰ ਤੇ ਮਾਦਾ ਕਸ਼ਤੀ ਵਿੱਚ ਨੂਹ ਦੇ ਕੋਲ ਗਏ, ਜਿਵੇਂ ਖੁਦਾ ਨੇ ਨੂਹ ਨੂੰ ਹੁਕਮ ਦਿੱਤਾ ਸੀ। ਉਦੋਂ ਖੁਦਾ ਨੇ ਉਹਨਾਂ ਨੂੰ ਬਾਹਰ ਤੋਂ ਬੰਦ ਕਰ ਦਿੱਤਾ। ਪੈਦਾਇਸ਼ ਬਾਬ 7 ਉਹਦੀ ਆਇਤ 7 ਤੋਂ 9 ਤੇ ਫਿਰ 16 ਤੱਕ। ਕੀ ਤੁਸੀਂ ਜਾਣਦੇ ਹੋ ਕਿ ਹਜ਼ਰਤ ਨੂਹ ਤੇ ਉਹਦਾ ਖਾਨਦਾਨ ਕਸ਼ਤੀ ਵਿੱਚ ਦਾਖਲ ਹੋ ਗਿਆ ਤੇ ਖੁਦਾ ਤਾਲਾ ਨੇ ਕੀ ਕੀਤਾ? ਕਲਾਮ ਮੁਕੱਦਸ ਵਿੱਚ ਲਿਖਿਆ ਹੈ, ਉਦੋਂ ਖੁਦਾ ਨੇ ਉਹਨੂੰ ਬਾਹਰੋਂ ਬੰਦ ਕਰ ਦਿੱਤਾ। ਅੱਲਾਹ ਤਾਲਾ ਦੇ ਵੱਡੇ ਗਜ਼ਬ ਦਾ ਦਿਨ ਆਣ ਪਹੁੰਚਿਆ ਸੀ। ਉਹ ਲੰਬੇ ਅਰਸੇ ਤੋਂ ਉਸ ਨਸਲ ਦੇ ਲੋਕਾਂ ਦੇ ਨਾਲ ਬੜੇ ਪਿਆਰ ਦੇ ਨਾਲ ਤੇ ਸਬਰ ਦੇ ਨਾਲ ਪੇਸ਼ ਆਣ ਡਿਆ ਸੀ, ਲੇਕਿਨ ਹੁਣ ਉਹਦੇ ਸਬਰ ਦਾ ਪੈਮਾਨਾ ਲਬਰੇਜ਼ ਹੋ ਚੁੱਕਿਆ ਸੀ। ਹੁਣ ਉਹਦਾ ਸਿਰਫ ਗਜ਼ਬ ਬਾਕੀ ਸੀ। ਉਹਨੇ ਕਸ਼ਤੀ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਸੀ ਤੇ ਹੁਣ ਉਹ ਦਰਵਾਜ਼ਾ ਬੰਦ ਕਰਦਾ ਤੇ ਕੋਈ ਨਹੀਂ ਖੋਲ੍ਹ ਸਕਦਾ। ਫਿਰ ਖੁਦਾ ਤਾਲਾ ਜ਼ਮੀਨ 'ਤੇ ਸੈਲਾਬ ਲੈ ਕੇ ਆਇਆ, ਜਿਵੇਂ ਉਹਨੇ ਫਰਮਾਇਆ ਸੀ। ਅਸਮਾਨ ਗਹਿਰਾ ਹੋ ਗਿਆ, ਹਵਾ ਚੱਲਣ ਲੱਗੀ, ਬਾਦਲ ਗਰਜਣ ਲੱਗੇ ਤੇ ਬਿਜਲੀ ਚਮਕਣ ਲੱਗੀ ਤੇ ਜ਼ਲਜ਼ਲੇ ਆਉਣ ਲੱਗੇ ਤੇ ਹੁਣ ਹਜ਼ਰਤ ਆਦਮ ਦੀ ਔਲਾਦ ਖੌਫ ਦੇ ਨਾਲ ਕੰਬਣ ਲੱਗੀ। ਜਦੋਂ ਹਰ ਚੀਜ਼ ਪੁਰਸਕੂਨ ਸੀ ਤੇ ਤੋਹੀਨ ਅਮੇਜ਼ ਅਲਫਾਜ਼ ਤੇ ਕੰਮਾਂ ਤੋਂ ਬਾਰੀ ਤਾਲਾ ਨੂੰ ਚੈਲੰਜ ਕਰਨਾ ਉਹਨਾਂ ਲਈ ਆਸਾਨ ਸੀ, ਲੇਕਿਨ ਹੁਣ ਜਦੋਂ ਉਹਨਾਂ 'ਤੇ ਖੁਦਾ ਤਾਲਾ ਦੀ ਅਦਾਲਤ ਸ਼ੁਰੂ ਹੋ ਗਈ ਤੇ ਉਹਨਾਂ ਦੇ ਮੂੰਹ ਬੰਦ ਹੋ ਗਏ। ਵਕਤ ਆਣ ਪਹੁੰਚਿਆ ਸੀ ਕਿ ਉਹ ਖੁਦਾ ਤਾਲਾ ਦੀ ਰਾਸਤ ਅਦਾਲਤ ਦਾ ਸਾਹਮਣਾ ਕਰਨ ਤੇ ਹੁਣ ਉਹਨਾਂ ਲਈ ਛੁੱਪਣ ਦੀ ਕੋਈ ਜਗ੍ਹਾ ਨਹੀਂ ਸੀ। ਮੂਸਲਾਧਾਰ ਬਾਰਿਸ਼ ਹੋਣ ਲੱਗੀ, ਜ਼ਮੀਨ ਦੇ ਗਹਿਰੇ ਚਸ਼ਮੇ ਪਾਣੀ ਨਾਲ ਭਰ ਗਏ ਤੇ ਫੁੱਟ ਪਏ, ਸਮੁੰਦਰ ਤੇ ਦਰਿਆ ਕਿਨਾਰਿਆਂ ਤੱਕ ਭਰ ਗਏ। ਇਸ ਵਜ੍ਹਾ ਤੋਂ ਜ਼ਮੀਨ 'ਤੇ ਇੱਕ ਵੱਡਾ ਸੈਲਾਬ ਆ ਗਿਆ। ਹਰ ਸ਼ਹਿਰ ਤੇ ਦੇਹਾਤ ਵਿੱਚ ਪਾਣੀ ਦੀ ਤੇਜ਼ ਲਹਿਰਾਂ ਉੱਠਣ ਲੱਗੀਆਂ। ਜਿਹੜੇ ਲੋਕ ਫੌਰੀ ਤੌਰ 'ਤੇ ਪਾਣੀ ਵਿੱਚ ਬਹਿਣ ਤੋਂ ਬਚ ਗਏ, ਖੌਫ ਉਹਨਾਂ ਨੂੰ ਆ ਦਬਾਇਆ। ਉਹ ਉੱਚੀਆਂ ਜਗ੍ਹਾ ਦੀ ਤਲਾਸ਼ 'ਚ ਲੱਗੇ ਰਹੇ। ਜਿਨ੍ਹਾਂ ਲੋਕਾਂ ਨੇ ਹਜ਼ਰਤ ਨੂਹ ਦਾ ਮਜ਼ਾਕ ਉਡਾਇਆ ਸੀ ਤੇ ਖੁਦਾ ਤਾਲਾ ਦੇ ਕਲਾਮ ਨੂੰ ਰੱਦ ਕੀਤਾ ਸੀ, ਹੁਣ ਉਹ ਜਾਣਗੇ ਕਿ ਖੁਦਾ ਤਾਲਾ ਨੇ ਜੋ ਕੁਝ ਆਪਣੇ ਨਬੀ ਦੇ ਵਸੀਲੇ ਫਰਮਾਇਆ ਸੀ ਉਹ ਸੱਚ ਸੀ। ਤਾਹਮ ਹੁਣ ਉਹਨਾਂ ਨੂੰ ਇਹ ਜਾਣ ਲੈਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਤੋਬਾ ਕਰਨ ਦਾ ਵੇਲਾ ਖਤਮ ਹੋ ਚੁੱਕਿਆ ਸੀ, ਨਜਾਤ ਪਾਉਣ ਦੀ ਕੜੀ ਲੰਘ ਚੁੱਕੀ ਸੀ। ਸ਼ਾਇਦ ਕੁਝ ਲੋਕ ਹਜ਼ਰਤ ਨੂਹ ਨੂੰ ਪੁਕਾਰਨ ਡੇ ਹੋਣ ਤੇ ਕਹਿਣ ਡੇ ਹੋਣ ਕਿ ਨੂਹ ਨੂਹ ਦਰਵਾਜ਼ਾ ਖੋਲ੍ਹ ਦੇ, ਸਾਡੀ ਮਦਦ ਕਰ, ਸਾਨੂੰ ਬਚਾ ਲੈ, ਹੁਣ ਅਸੀਂ ਤੇਰੀਆਂ ਗੱਲਾਂ ਦਾ ਯਕੀਨ ਕਰਨੇ ਆ, ਨੂਹ ਤੂੰ ਦਰੁਸਤ ਸੈਂ, ਅਸੀਂ ਈਮਾਨ ਲਿਆਨੇ ਆ। ਲੇਕਿਨ ਹੁਣ ਬਹੁਤ ਦੇਰ ਹੋ ਚੁੱਕੀ ਸੀ, ਅੱਲਾਹ ਤਾਲਾ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ। ਨਿਜਾਤ ਦਾ ਦਿਨ ਲੰਘ ਚੁੱਕਿਆ ਸੀ, ਅਦਾਲਤ ਦਾ ਦਿਨ ਆਣ ਪਹੁੰਚਿਆ ਸੀ। ਦੁਆ ਕਰਨਾ, ਮਾਤਮ ਕਰਨਾ, ਦਰਵਾਜ਼ੇ ਨੂੰ ਪਿੱਟਣਾ, ਹੱਤਾ ਕਿ ਸੱਚਾਈ ਜਾਣ ਲੈਣਾ, ਹੁਣ ਕੋਈ ਗੱਲ ਖਾਲਿਕ ਕਾਇਨਾਤ ਦੇ ਜ਼ਿਹਨ ਨੂੰ ਤਬਦੀਲ ਨਹੀਂ ਸੀ ਕਰ ਸਕਦੀ। ਜਦੋਂ ਉਹ ਨਜਾਤ ਦਾ ਦਰਵਾਜ਼ਾ ਬੰਦ ਕਰ ਦਿੰਦਾ ਤੇ ਕੋਈ ਉਹਨੂੰ ਕਿਉਂ ਨਹੀਂ ਖੋਲ੍ਹ ਸਕਦਾ? ਲਿਹਾਜ਼ਾ ਕਲਾਮੇ ਮੁਕੱਦਸ ਸਾਨੂੰ ਦੱਸਦੇ ਕਿ 40 ਦਿਨ ਮੁਸਲਸਲ ਬਾਰਿਸ਼ ਹੁੰਦੀ ਰਹੀ ਤੇ ਸੈਲਾਬ ਵੱਧਦਾ ਰਿਹਾ, ਹੱਤਾਂ ਕਿ ਪਹਾੜ ਵੀ ਪਾਣੀ ਵਿੱਚ ਛੁਪ ਗਏ, ਲੇਕਿਨ ਕਸ਼ਤੀ ਪਾਣੀ ਦੇ ਉੱਤੇ ਤੈਰਦੀ ਰਹੀ ਤੇ ਸਾਰੇ ਜਾਨਵਰ ਜਿਹੜੇ ਜ਼ਮੀਨ 'ਤੇ ਟੁਰਦੇ ਸਨ, ਪਰਿੰਦੇ ਤੇ ਚੁਪਾਏ ਤੇ ਜੰਗਲੀ ਜਾਨਵਰ ਤੇ ਜ਼ਮੀਨ ਦੇ ਸਾਰੇ ਰਿੰਗਣ ਵਾਲੇ ਜਾਨਦਾਰ ਤੇ ਸਾਰੇ ਆਦਮੀ ਮਰ ਗਏ। ਫਕਤ ਇੱਕ ਨੂੰਹ ਬਾਕੀ ਬੱਚਿਆ ਜਾਂ ਉਹ ਜਿਹੜੇ ਉਹਦੇ ਨਾਲ ਕਸ਼ਤੀ ਵਿੱਚ ਸਨ। ਪੈਦਾਇਸ਼ ਬਾਬ 7 ਆਇਤ ਨੰਬਰ 21 ਤੇ 23। ਕੀ ਖੁਦਾ ਤਾਲਾ ਨੇ ਉਹ ਕੀਤਾ ਸੀ ਜੋ ਉਹਨੇ ਫਰਮਾਇਆ ਸੀ? ਬੇਸ਼ੱਕ ਉਹਨੇ ਤੋਬਾ ਨਾ ਕਰਨ ਵਾਲਿਆਂ ਦੀ ਅਦਾਲਤ ਕੀਤੀ। ਉਹਨੇ ਯਕੀਨਨ ਐਸਾ ਕੀਤਾ। ਉਹਨੇ ਹਰ ਉਸ ਸ਼ਖਸ ਦੀ ਅਦਾਲਤ ਕੀਤੀ ਜਿਹੜਾ ਕਸ਼ਤੀ ਵਿੱਚ ਨਹੀਂ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਨੇ ਫਰਮਾਇਆ ਸੀ। ਅਜ਼ੀਜ਼ ਸਾਮੀਨ, ਇੱਥੇ ਅੱਜ ਅਸੀਂ ਹਜ਼ਰਤ ਨੂਹ ਦੀ ਕਹਾਣੀ ਖਤਮ ਕਰਨੇ ਹਾਂ ਤੇ ਅੱਲਾਹ ਤਾਲਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਵੇਖਾਂਗੇ ਕਿ ਹਜ਼ਰਤ ਨੂਹ ਤੇ ਉਹਦੇ ਖਾਨਦਾਨ ਦੇ ਨਾਲ ਕਸ਼ਤੀ ਵਿੱਚ ਕੀ ਹੋਇਆ। ਤਾਹਮ ਇਸ ਤੋਂ ਪਹਿਲੇ ਕਿ ਅਸੀਂ ਤੁਹਾਨੂੰ ਅੱਲਾਹ ਹਾਫਿਜ਼ ਕਹੀਏ, ਖੁਦਾ ਤਾਲਾ ਬੜੇ ਸੈਲਾਬ ਦੀ ਅਦਾਲਤ ਦੀ ਕਹਾਣੀ ਤੋਂ ਸਾਨੂੰ ਇੱਕ ਅਹਿਮ ਸਬਕ ਸਿਖਾਉਣਾ ਚਾਹੁੰਦਾ ਹੈ। ਉਹ ਸਬਕ ਏ, ਅੱਲਾਹ ਤਾਲਾ ਨੇ ਇੱਕ ਹੋਰ ਦਿਨ ਦਾ ਮਨਸੂਬਾ ਬਣਾਇਆ ਏ ਜਦੋਂ ਉਹ ਦੁਨੀਆਂ ਦੇ ਲੋਕਾਂ ਦੀ ਅਦਾਲਤ ਕਰੇਗਾ ਤੇ ਅਦਾਲਤ ਦਾ ਉਹ ਦਿਨ ਹਜ਼ਰਤ ਨੂਹ ਦੀ ਨਸਲ ਤੇ ਆਉਣ ਵਾਲੀ ਅਦਾਲਤ ਤੋਂ ਵੀ ਜ਼ਿਆਦਾ ਖੌਫਨਾਕ ਹੋਵੇਗਾ। ਗੌਰ ਨਾਲ ਸੁਣੋ ਕਿ ਅਦਾਲਤ ਦੇ ਆਖਰੀ ਦਿਨ ਦੇ ਬਾਰੇ ਖੁਦਾ ਤਾਲਾ ਦੇ ਇੱਕ ਨਬੀ ਨੇ ਕੀ ਫਰਮਾਇਆ ਹੈ। ਫਿਰ ਮੈਂ ਇੱਕ ਵੱਡੇ ਸਫ਼ੇਦ ਤਖ਼ਤ ਤੇ ਉਹਨੂੰ ਜੋ ਉਹਦੇ 'ਤੇ ਬੈਠਾ ਹੋਇਆ ਸੀ ਵੇਖਿਆ, ਜਿਹਦੇ ਸਾਹਮਣੇ ਜ਼ਮੀਨ ਅਤੇ ਅਸਮਾਨ ਭੱਜ ਗਏ ਅਤੇ ਉਹਨਾਂ ਨੂੰ ਕਿਧਰੇ ਜਗ੍ਹਾ ਨਾ ਮਿਲੀ। ਅਤੇ ਫਿਰ ਮੈਂ ਛੋਟੇ ਵੱਡੇ ਸਾਰੇ ਮੁਰਦਿਆਂ ਨੂੰ ਉਸ ਤਖ਼ਤ ਦੇ ਸਾਹਮਣੇ ਖਲੋਤਿਆਂ ਹੋਇਆ ਵੇਖਿਆ ਅਤੇ ਕਿਤਾਬਾਂ ਖੋਲੀਆਂ ਗਈਆਂ। ਫਿਰ ਇੱਕ ਕਿਤਾਬ ਖੋਲੀ ਗਈ, ਯਾਨੀ ਕਿਤਾਬੇ ਹਯਾਤ, ਅਤੇ ਜਿਸ ਤਰ੍ਹਾਂ ਉਹਨਾਂ ਕਿਤਾਬਾਂ ਵਿੱਚ ਲਿਖਿਆ ਹੋਇਆ ਸੀ ਉਹਨਾਂ ਦੇ ਅਮਾਲ ਦੇ ਮੁਤਾਬਿਕ ਮੁਰਦਿਆਂ ਦਾ ਇਨਸਾਫ ਕੀਤਾ ਗਿਆ। ਅਤੇ ਜਿਸ ਕਿਸੇ ਦਾ ਨਾਂ ਕਿਤਾਬੇ ਹਯਾਤ ਵਿੱਚ ਲਿਖਿਆ ਹੋਇਆ ਨਾ ਮਿਲਿਆ ਉਹ ਅੱਗ ਦੀ ਝੀਲ ਵਿੱਚ ਪਾ ਦਿੱਤਾ ਗਿਆ। ਮੁਕਾਸ਼ਫਾ ਬਾਬ 20 ਆਇਤ ਨੰਬਰ 11-12 ਤੋਂ 15 ਤੱਕ। ਅਜ਼ੀਜ਼ ਸਾਮੀਨ, ਅਦਾਲਤ ਦੇ ਉਸ ਦਹਿਸ਼ਤਨਾਕ ਦਿਨ 'ਤੇ ਗੌਰੋ ਖੋਜ ਕਰਦਿਆਂ ਹੋਇਆਂ ਕੀ ਤੁਸੀਂ ਪੂਰੇ ਤਮਾਦ ਹੋ? ਕੀ ਤੁਹਾਡਾ ਨਾਂ ਕਿਤਾਬੇ ਹਯਾਤ ਦੀ ਕਿਤਾਬ ਵਿੱਚ ਲਿਖਿਆ? ਕੀ ਤੁਸੀਂ ਨਿਜਾਤ ਦੇ ਉਸ ਦਰਵਾਜ਼ੇ ਤੋਂ ਦਾਖਲ ਹੋਵੋਗੇ ਜਿਹੜਾ ਅੱਲਾਹ ਤਾਲਾ ਨੇ ਖੋਲ ਰੱਖਿਆ? ਉਹਦੇ ਕਲਾਮ ਏ ਅਕਤਸ ਵਿੱਚ ਲਿਖਿਆ, ਦੇਖੋ ਹੁਣ ਕਬੂਲੀਅਤ ਦਾ ਵਕਤ ਏ, ਦੇਖੋ ਇਹ ਨਿਜਾਤ ਦਾ ਵਕਤ ਏ। ਦੂਸਰਾ ਕਰੰਥੀਓ ਬਾਬ 6 ਆਇਤ 2। ਅਸਾਂ ਵੇਖਿਆ ਕਿ ਬਾਰੀ ਤਾਲਾ ਨੇ ਹਜ਼ਰਤ ਨੂਹ ਦੇ ਜ਼ਮਾਨੇ ਦੇ ਲੋਕਾਂ ਨੂੰ ਕਿਸ ਕਦਰ ਤਹੱਮੁਲ ਦੇ ਨਾਲ ਅਪੀਲ ਕੀਤੀ ਸੀ ਕਿ ਉਹ ਤੋਬਾ ਕਰਨ, ਇਮਾਨ ਲਿਆਉਣ ਅਤੇ ਨਜਾਤ ਪਾ ਲੈਣ, ਲੇਕਿਨ ਆਖਿਰ ਵਿੱਚ ਉਹਨਾਂ ਨੇ ਨਜਾਤ ਦਾ ਦਰਵਾਜ਼ਾ ਬੰਦ ਕਰ ਦਿੱਤਾ। ਲੋਕਾਂ ਨੇ ਕਸ਼ਤੀ ਦੇ ਦਰਵਾਜ਼ੇ 'ਚੋਂ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਖੁਦਾ ਤਾਲਾ ਦੀ ਖੌਫਨਾਕ ਅਦਾਲਤ ਦਾ ਸਾਹਮਣਾ ਕੀਤਾ। ਅਦਾਲਤ ਦੇ ਆਉਣ ਵਾਲੇ ਦਿਨ ਦੇ ਬਾਰੇ ਜਦੋਂ ਅੱਲਾਹ ਤਾਲਾ ਰਾਸਤੀ ਦੇ ਨਾਲ ਦੁਨੀਆਂ ਦੀ ਅਦਾਲਤ ਕਰੇਗਾ, ਕਲਾਮ ਮੁਕੱਦਸ ਵਿੱਚ ਲਿਖਿਆ, ਖੁਦਾਵੰਦ ਦਾ ਦਿਨ ਇਸ ਤਰ੍ਹਾਂ ਆਉਣ ਵਾਲਾ ਏ ਜਿਸ ਤਰ੍ਹਾਂ ਰਾਤ ਨੂੰ ਚੋਰ ਆਉਂਦਾ ਹੈ। ਜਿਸ ਵੇਲੇ ਲੋਕ ਕਹਿਣ ਦੇ ਹੁੰਦੇ ਨੇ ਕਿ ਸਲਾਮਤੀ ਅਤੇ ਅਮਨ ਏ, ਉਸ ਵੇਲੇ ਉਹਨਾਂ 'ਤੇ ਇਸ ਤਰ੍ਹਾਂ ਨਾਗਾਹਾਨੀ ਹਲਾਕਤ ਆਵੇਗੀ ਜਿਸ ਤਰ੍ਹਾਂ ਹਾਮਲਾ ਨੂੰ ਦਰਦ ਲੱਗਦੇ ਨੇ ਅਤੇ ਉਹ ਹਰਗਿਜ਼ ਨਾ ਬਚਣਗੇ। ਪਹਿਲਾ ਤਸਲੋਨੀਕੀਓਂ ਬਾਬ 5 ਆਇਤ ਨੰਬਰ 2-3। ਉਸ ਦਿਨ ਉਹਨਾਂ ਲੋਕਾਂ ਤੋਂ ਸਿਵਾ ਕੋਈ ਵੀ ਨਹੀਂ ਬਚੇਗਾ ਜਿਹੜੇ ਨਜਾਤ ਦੇ ਉਸ ਦਰਵਾਜ਼ੇ ਤੋਂ ਦਾਖਲ ਹੋ ਚੁੱਕੇ ਹੋਣਗੇ ਜਿਹੜਾ ਅੱਲਾਹ ਤਾਲਾ ਨੇ ਖੋਲ ਰੱਖਿਆ ਸੀ। ਕੀ ਤੁਸੀਂ ਉਸ ਦਰਵਾਜ਼ੇ ਤੋਂ ਵਾਕਿਫ ਹੋ ਜਿਹੜਾ ਅੱਲਾਹ ਤਾਲਾ ਨੇ ਗੁਨਾਹਗਾਰਾਂ ਵਾਸਤੇ ਖੋਲ ਰੱਖਿਆ ਏ? ਕੀ ਤੁਸੀਂ ਬਚਣ ਦੀ ਉਮੀਦ ਰੱਖਦੇ ਹੋ? ਕੀ ਤੁਸੀਂ ਬਚਣ ਦੇ ਰਾਹ ਨੂੰ ਜਾਣਦੇ ਹੋ ਜਿਹੜਾ ਬਾਰੀ ਤਾਲਾ ਨੇ ਤੁਹਾਡੇ ਲਈ ਤਿਆਰ ਕੀਤਾ? ਹਜ਼ਰਤ ਨੂਹ ਦੇ ਜ਼ਮਾਨੇ ਵਿੱਚ ਕੌਣ ਅਦਾਲਤ ਤੋਂ ਬਚਿਆ? ਸਿਰਫ ਉਹ ਲੋਕ ਜਿਹੜੇ ਕਸ਼ਤੀ ਦੇ ਦਰਵਾਜ਼ੇ ਵਿੱਚੋਂ ਅੰਦਰ ਦਾਖਲ ਹੋਏ ਸਨ। ਇਸੇ ਤਰ੍ਹਾਂ ਅਦਾਲਤ ਦੇ ਆਉਣ ਵਾਲੇ ਦਿਨ ਦੇ ਮੁਤਲਿਕ ਕਲਾਮੇ ਮੁਕੱਦਸ ਵਿੱਚ ਵਾਜ਼ੇ ਤੌਰ 'ਤੇ ਲਿਖਿਆ ਏ ਕਿ ਅੱਲਾਹ ਤਾਲਾ ਨੇ ਹਜ਼ਰਤ ਆਦਮ ਦੀ ਗੁਨਾਹਗਾਰ ਔਲਾਦ ਵਾਸਤੇ ਨਿਜਾਤ ਦਾ ਸਿਰਫ ਇੱਕ ਦਰਵਾਜ਼ਾ ਖੋਲ ਰੱਖਿਆ ਏ। ਕੀ ਤੁਸੀਂ ਨਿਜਾਤ ਦੇ ਉਸ ਦਰਵਾਜ਼ੇ ਨੂੰ ਜਾਣਦੇ ਹੋ? ਅੱਲਾਹ ਤਾਲਾ ਦੇ ਉਸ ਪਾਕ ਦਰਮਿਆਨੀ ਦੇ ਇਹ ਯਕੀਨੀ ਅਲਫਾਜ਼ ਸੁਣੋ ਜਿਹਨੇ ਉਹਨੇ ਦੁਨੀਆਂ ਵਿੱਚ ਭੇਜਣਾ ਸੀ। ਉਹਨੇ ਫਰਮਾਇਆ, ਦਰਵਾਜ਼ਾ ਮੈਂ ਵਾਂ, ਜੇ ਕੋਈ ਮੇਰੇ 'ਚੋਂ ਦਾਖਲ ਹੁੰਦਾ ਤਾਂ ਨਜਾਤ ਪਾਵੇਗਾ। ਯੂਹੰਨਾ ਬਾਬ 10 ਆਇਤ 9। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜੋ ਮੇਰਾ ਕਲਾਮ ਸੁਣਦਾ ਅਤੇ ਮੇਰੇ ਭੇਜਣ ਵਾਲੇ ਦਾ ਯਕੀਨ ਕਰਦਾ ਹਮੇਸ਼ਾ ਦੀ ਜ਼ਿੰਦਗੀ ਉਹਦੀ ਏ, ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ। ਯੂਹੰਨਾ ਬਾਬ 5 ਆਇਤ ਨੰਬਰ 24। ਅਜ਼ੀਜ਼ ਦੋਸਤੋ, ਇੱਥੇ ਅਸੀਂ ਆਪਣਾ ਪ੍ਰੋਗਰਾਮ ਖਤਮ ਕਰਾਂਗੇ, ਲੇਕਿਨ ਆਉਣ ਵਾਲੇ ਪ੍ਰੋਗਰਾਮ ਵਿੱਚ ਅਸੀਂ ਉਸ ਨਜਾਤ ਦਹਿੰਦੇ ਦੇ ਬਾਰੇ ਬਹੁਤ ਕੁਝ ਸਿੱਖਾਂਗੇ ਜਿਹਨੂੰ ਅੱਲਾਹ ਤਾਲਾ ਨੇ ਇਸ ਦੁਨੀਆਂ ਵਿੱਚ ਭੇਜਿਆ ਅਤੇ ਜਿਹਨੇ ਫਰਮਾਇਆ ਸੀ, ਦਰਵਾਜ਼ਾ ਮੈਂ ਵਾਂ, ਹਰ ਕੋਈ ਜਿਹੜਾ ਮੇਰੇ ਤੋਂ ਦਾਖਲ ਹੋਵੇਗਾ ਨਜਾਤ ਪਾਵੇਗਾ। ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਸ਼ੁਕਰੀਆ। ਜੇ ਅੱਲਾਹ ਤਾਲਾ ਨੇ ਚਾਹਿਆ ਤਾਂ ਅਗਲੇ ਪ੍ਰੋਗਰਾਮ ਵਿੱਚ ਅਸੀਂ ਹਜ਼ਰਤ ਨੂਹ ਦੀ ਕਹਾਣੀ ਮੁਕੰਮਲ ਕਰ ਲਵਾਂਗੇ। ਜਦੋਂ ਤੁਸੀਂ ਕਲਾਮ ਮੁਕੱਦਸ 'ਤੇ ਇਸ ਸਵਾਲ 'ਤੇ ਗੌਰ ਕਰੋ ਅਤੇ ਅੱਲਾਹ ਤਾਲਾ ਤੁਹਾਨੂੰ ਬਹੁਤ ਬਰਕਤ ਦੇਵੇ ਅਤੇ ਸਿਖਾਏ ਕਿ ਇੱਡੀ ਵੱਡੀ ਨਿਜਾਤ ਤੋਂ ਗਾਫਿਲ ਰਹਿ ਕੇ ਅਸੀਂ ਕਿਉਂਕਿ ਬਚ ਸਕਨੇ ਹਾਂ। ਇਬਰਾਨੀਓ ਬਾਬ 2 ਆਇਤ ਨੰਬਰ 3। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।